ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਗੁਰਮੁਖ ਪਿਆਰੇ ਬਾਊਜੀਆਂ ਨੇ ਜਿਗਿਆਸੂਆਂ ਨੂੰ ਆਤਮਿਕ ਸੇਧ ਦੇਣ ਲਈ ਜੋ 132 ਲਿਖਤਾਂ ਲਿਖੀਆਂ ਹਨ ਗੁਰਬਾਣੀ ਦੇ ਆਧਾਰ 'ਤੇ, ਉਸ ਵਿੱਚੋਂ ਅੱਜ ਦਾ ਵਿਸ਼ਾ ਹੈ ਪਾਪ ਪੁੰਨ। ਲੇਖ ਨੰਬਰ ਹੈ 99, ਸਿਰਲੇਖ ਹੈ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਆਓ ਪਿਆਰ ਨਾਲ ਸਰਵਨ ਕਰੀਏ ਜੀ। ਸਾਡੀ ਬੁੱਧੀ ਇਤਨੀ ਮਲੀਨ ਹੋ ਚੁੱਕੀ ਹੈ ਕਿ ਇਤਨੇ ਪਾਠ ਕਥਾ ਕੀਰਤਨ ਕਰਦਿਆਂ ਅਤੇ ਸੁਣਦਿਆਂ ਹੋਇਆਂ ਵੀ ਸਾਡੇ ਮਨ ਉੱਤੇ ਕੋਈ ਅਸਰ ਨਹੀਂ ਹੁੰਦਾ ਅਤੇ ਨਾ ਕੋਈ ਗੁਰਬਾਣੀ ਦੀ ਚੋਟ ਲੱਗਦੀ ਹੈ ਅਤੇ ਉਸੇ ਤਰ੍ਹਾਂ ਮਾਇਆ ਦੀ ਗੂੜੀ ਨੀਂਦ ਵਿੱਚ ਘੂਕ ਸੁੱਤੇ ਪਏ ਹਾਂ। ਜੇ ਕਦੇ ਮਾੜਾ ਮੋਟਾ ਮਾਨਸਿਕ ਹਲੋਰਾ ਜਾਂ ਵੈਰਾਗ ਆਉਂਦਾ ਵੀ ਹੈ ਤਾਂ ਉਹ ਹਲੋਰਾ ਵੀ ਸਾਡੇ ਮਨ ਵਿੱਚ ਜਮੀ ਹੋਈ ਗਿਲਾਨੀ ਦੀ ਹਵਾੜ ਨਾਲ ਛੇਤੀ ਉੱਡ ਪੁੱਟ ਜਾਂਦਾ ਅਤੇ ਅਸੀਂ ਉਹੀ ਅਣਭਿੱਜ ਪੱਥਰ ਦੇ ਪੱਥਰ ਹੀ ਬਣੇ ਰਹਿੰਦੇ ਅਤੇ ਉਸ ਪੁਰਾਣੇ ਮਨ ਦੇ ਸੁਭਾਅ ਦੀ ਪ੍ਰਣਾਲੀ ਵਿੱਚ ਰੁੜਦੇ ਜਾਂਦੇ। ਗੁਰਬਾਣੀ ਨੇ ਸਾਡੀ ਇਸ ਹਾਲਤ ਉੱਤੇ ਬੜਾ ਕਟਾਖਮਈ ਤਾਨਾ ਮਾਰਿਆ। ਮਨਮੁਖ ਲੋਕ ਸਮਝਾਈ ਹੈ, ਕਦੋਂ ਸਮਝਾਇਆ ਜਾਏ? ਮਨਮੁਖ ਰਲਾਇਆ ਨਾ ਰਲੈ, ਪਈਏ ਕਿਰਤ ਫਿਰਾਏ। ਮਨ ਮੂਰਖ ਅਜੂ ਨਹਿ ਸਮਝਤ, ਸਿੱਖ ਦੈ ਹਾਰਿਓ ਨੀਤ। ਇਸ ਤਰ੍ਹਾਂ ਅਸੀਂ ਆਪਣੀ ਹੀ ਘੜੀ ਹੋਈ ਪਾਪਾਂ ਦੀ ਜੇਵੜੀ ਨਾਲ ਕਰਮਬੱਧ ਹੋ ਕੇ ਤ੍ਰੈਗੁਣੀ ਮਾਇਕੀ ਘੁੰਮਣ ਘੇਰੀ ਵਿੱਚ ਗੋਤੇ ਖਾ ਰਹੇ ਹਾਂ ਅਤੇ ਘੋਰ ਨਰਕ ਭੋਗ ਰਹੇ ਹਾਂ। ਬੱਚਿਆਂ ਨੂੰ ਮਾਂ ਬਾਪ ਪਹਿਲਾਂ ਪਿਆਰ ਨਾਲ ਸਮਝਾਉਂਦੇ, ਘੂਰਦੇ ਅਤੇ ਤਾੜਨਾ ਕਰਦੇ ਹਨ, ਪਰ ਜੇ ਬੱਚਾ ਫੇਰ ਵੀ ਨਾ ਸੁਧਰੇ ਤਾਂ ਸਖ਼ਤ ਸਜ਼ਾ ਦਿੱਤੀ ਜਾਂਦੀ। ਕੋਟ ਬਿਘਨ ਤਿਸ ਲਾਗ ਤੇ ਜਿਸਨੂੰ ਵਿਸਰੈ ਨਾਉ, ਨਾਨਕ ਅਨਦਿਨ ਬਿਲਪ ਤੇ ਜਿਉਂ ਸੁੰਜੈ ਘਰ ਕਾਉ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਮਪੁਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਫਰੀਦਾ ਤਿੰਨਾਂ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਉਨ ਨਾਉ, ਐਥੇ ਦੁੱਖ ਘਣੇ ਰਿਆ ਅੱਗੇ ਠੌਰ ਨਾ ਠਾਉ। ਤੇ ਜਦ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਤਾਂ ਇਲਾਹੀ ਹੁਕਮ ਅਨੁਸਾਰ ਜਮਾਂ ਦਾ ਠੇਂਗਾ ਲੱਗਦਾ ਤਾਂ ਅਸੀਂ ਮਾਇਕੀ ਨੀਂਦਰ ਤੋਂ ਜਾਗ ਕੇ ਹੇ ਰਾਮ ਆਖਦੇ ਹਾਂ ਅਤੇ ਕੰਨਾਂ ਨੂੰ ਹੱਥ ਲਾ ਕੇ ਤੌਬਾ ਕਰਦੇ ਹਾਂ। ਦੁੱਖ ਲਾਗੈ ਰਾਮ ਨਾਮ ਚਿਤਾਰੀ, ਰੋਗ ਗ੍ਰਸਤ ਚਿਤਾਰੇ ਨਾਉ। ਸਾਕਤ ਜਮ ਕੀ ਕਾਣ ਨਾ ਚੂਕੈ, ਜਮ ਕਾ ਡੰਡ ਨਾ ਕਬਹੂ ਮੂਕੈ। ਮਨਮੁਖ ਅੰਧਾ ਅੰਧ ਕਮਾਏ, ਬਹੁ ਸੰਕਟ ਜੋਨੀ ਭਰਮਾਏ, ਜਮ ਕਾ ਜੇਵੜਾ ਕਦੇ ਨਾ ਕਾਟੈ, ਅੰਤੇ ਬਹੁ ਦੁੱਖ ਪਾਇਆ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਇਸ ਤਰ੍ਹਾਂ ਸਾਡੇ ਜੀਵਨ ਵਿੱਚ ਮੋੜ ਆਉਂਦਾ ਤਾਂ ਅਸੀਂ ਸਤਸੰਗ ਦੁਆਰਾ ਆਤਮਿਕ ਜੀਵਨ ਸੇਧ ਲੈ ਕੇ ਪਾਠ ਪੂਜਾ ਕਰਮ ਧਰਮ ਆਦਿ ਸਾਧਨ ਕਰਨਾ ਸ਼ੁਰੂ ਕਰਦੇ ਹਾਂ, ਪਰ ਛੇਤੀ ਉਹ ਸਾਰੀ ਕਹਾਣੀ ਭੁੱਲ ਜਾਂਦੇ ਹਾਂ ਅਤੇ ਅਸੀਂ ਫਿਰ ਉਸੇ ਜਨਮਾਂ ਜਨਮਾਂ ਦੀ ਘਸੀ ਹੋਈ ਪੁਰਾਣੀ ਪ੍ਰਣਾਲੀ ਵਿੱਚ ਵਹਿਣ ਲੱਗ ਪੈਂਦੇ। ਅਕਾਲ ਪੁਰਖ ਨੇ ਆਪਣੀ ਪਿਆਰੀ ਅੰਸ਼ ਜੀਵ ਨੂੰ ਇਸ ਮਾਇਕੀ ਮੋਹ ਮਾਇਆ ਦੇ ਅਥਾਹ ਬਿਗਨ ਸੋਕ ਸਾਗਰ ਅਤੇ ਅੰਧ ਗਹਿਰਾ ਸੰਸਾਰ ਤੋਂ ਬਚਾਉਣ ਅਤੇ ਕੱਢਣ ਲਈ ਆਪਣੇ ਦਿਆਲੂ ਬਿਰਧ ਅਨੁਸਾਰ ਸਮੇਂ ਸਮੇਂ ਸਿਰ ਗੁਰੂ ਅਵਤਾਰ ਮਹਾਂਪੁਰਖ ਜੱਗ ਵਿੱਚ ਪਠਾਏ। ਉਹਨਾਂ ਨੇ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਰਾਹੀਂ ਸੱਚੀ ਸੁੱਚੀ ਆਤਮਿਕ ਸੇਧ ਦੇ ਕੇ ਸਾਨੂੰ ਇਸ ਮਾਇਕੀ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਉਪਦੇਸ਼ ਦਿੱਤੇ। ਗੁਰੂ ਬਾਬੇ ਨੇ ਵੀ ਸਾਨੂੰ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਨਿਕਲਣ ਲਈ ਸੌਖੇ ਅਤੇ ਸੋਹਣੇ ਉਪਦੇਸ਼ ਦਿੱਤੇ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। साधु संग तरी जय सागर कटिए जम की फासा जियो। सिमरो सिमर सिमर सुख पावो कल कलेस तन माहे मिटावो। कोट अपराध साध संग मिटे संत कृपा ते जमते छुटे। कोट पराध मिटे खिन पीतर जां गुरमुख नाम समारे। प्रभ चित आवे ता कैसी पीड़ हर सेवक नाही जम पीड़। अवर उपाव सब त्यागया अवर उपाव सब त्यागया। दारू नाम लया ताप पाप सब मिटे रोग शीतल मन पया। सास गिरास सदा मन वसै जम जोह न सकै तिस। मेरे मन नाम नित नित लेहे जलत नाही अगन सागर सूख मन तन देहे। जिस मन वसै पार ब्रह्म निकट न आवे पीर। पोख तेख तिस न व्यापई जम नहीं आवे नीर। साडा मन बड़ा चंचल अते लाई लग है जिनी लाई गली उसे नाल उठ चली। कहावत अनुसार साडा मन बहुत छेती बारला असर ग्रहण करके ताता सीरा हो जाता। जिनी लाई गली उसे नाल उठ चली। कहावत अनुसार साडा मन बहुत छेती बाहरला असर ग्रहण करके ताता सीरा हो जाता है। असी जन्मा जन्मांतरा तो बेअंत बाहरले असर ग्रहण करते आए हाँ। उन्हां ख्यालां नूं दोहरा के जां कोट के अपने अंतिशकरण दे स्टोर विच जमा कीता होया है। जदों कोई बाहरली उकसाहट मिलदी है तां अंतिशकरण दीआं डूंघीआं तहां विचों पुराणी मानसिक गिलानी दी हवाड़ उभर आउंदी है अते असी उसे मानसिक रंगत दे असर हेठ बेबस करमबद हो के अनेकां किस्म दीआं नीवियां रुचियां दे शिकार हो जांदे हां अते जान दे बूझदे होए पैड़े करम जां पाप कमाउंदे हां। बेबस करमबद हो के अनेकां किस्म दीआं नीवियां रुचियां दे शिकार हो जांदे हां अते जान दे बूझदे होए पैड़े करम जां पाप कमाउंदे हां। जान बूझ कै बावरे तैं काज बिगाड़ियो पाप करत सुखच्यो नहीं नह गर्भ निवार्यो। फिर फाही फासै कौआ फिर पछताना अब क्या हुआ। कबीर मन जाने सब बात जानत ही अवगुण करे काहे की कुसलात हाथ दीप कुए परे। इस तरह साडे मन दे नीवे ख्यालां नीवियां रुचियां मलीन रंगत मानसिक गिलानी पैड़े कर्मां ते पापां लई असी आप ही जिम्मेवार हां अते इन्हां दा नतीजा भी साडे जीव नूं भुगतना ही पैंदा। साडे नीवे ख्यालां जां रुचियां दा कारण साडी संगत ही है। संगत सिर्फ इंसानां दी नहीं हुंदी बल्कि किताबां ख्यालां या यादां दी भी संगत हुंदी है। बंदियां दी संगत तो अलिप्त रह सकते हाँ पर अंतिशकरण दीआं तहां विचली हवाड़ तो बचिया नहीं जा सकता। ओ तां आपे सहज सुभाए अंदरों ही उभरदी है अते साडी रुचियां नूं गंदियां करदी है। जो जैसी संगत मिले सो तैसो फल खाए इससे लई सानू गुरु बाबे ने गुरबाणी द्वारा उच्ची सुची साध संगत करन दी ताकीद कीती है। महापवित्र साध का संग जिस पेटत लागे प्रभ रंग। संतन स्यों मेरी लेवा देवी संतन स्यों ब्योहारा संतन स्यों हम लहा खाट्या हर भगत परे पंडारा। साध संगत कै बास बे कल मल सब नसना प्रभ सेती रंग रात्या ताते गर्भ न ग्रसना। हो कृपाल स्वामी मेरे संतां संग विहावे तुदों पुले से जम जम मरदे तिन कदे न चुकन हावे। संत मंडल मह हर मन वसै संत मंडल मह दुर्त सब नसै संत मंडल में निर्मल रीत संत संग होए एक परीत। माधो साधु जन देहु मिलाए देखत दरस पाप सब नासै पवित्र परम पद पाए। माधो साधु जन देहु मिलाए ਤੇ ਇਸ ਦੇ ਉਲਟ ਜਦ ਸਾਡੇ ਅੰਦਰੋਂ ਮਲੀਨ ਖਿਆਲ ਉੱਠਦੇ ਹਨ ਤਾਂ ਅਸੀਂ ਉਹਨਾਂ ਨੂੰ ਹੋਰ ਘੋਟਦੇ ਹਾਂ ਜਾਂ ਅਭਿਆਸ ਕਰਦੇ। ਇਸ ਤਰ੍ਹਾਂ ਇਹ ਨੀਵੇਂ ਖਿਆਲ ਸਾਡੇ ਮਨ ਦੀਆਂ ਡੂੰਘਿਆਈਆਂ ਵਿੱਚ ਹੋਰ ਧੱਸ ਜਾਂਦੇ ਹਨ ਅਤੇ ਫਿਰ ਸਮਾਂ ਪਾ ਕੇ ਸਾਡੇ ਅੰਤਿਸ਼ਕਰਨ ਵਿੱਚ ਵਸ ਰਸ ਜਾਂਦੇ ਹਨ ਅਤੇ ਸਾਡਾ ਸੁਭਾਅ ਜਾਚਰਣ ਬਣ ਜਾਂਦਾ, ਜੋ ਮੌਕਾ ਮਿਲਣ 'ਤੇ ਹਵਾੜ ਦੀ ਸ਼ਕਲ ਵਿੱਚ ਬਾਹਰ ਪ੍ਰਗਟ ਹੁੰਦਾ ਹੈ ਔਰ ਇਸ ਦੁਆਰਾ ਸਾਡੇ ਕਰਮ ਜਾਂ ਭਾਗ ਬਣਦੇ ਹਨ। ਸੋ ਉੱਪਰਲੀ ਵਿਚਾਰ ਤੋਂ ਪਤਾ ਲੱਗਾ ਕਿ ਸੰਗਤ ਦੇ ਅਸਰ ਗ੍ਰਹਿਣ ਕਰਨ ਨਾਲ ਹੀ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਰੰਗਤ ਚੜ੍ਹਦੀ ਹੈ। ਇਹ ਸੰਗਤ ਕਈ ਕਿਸਮਾਂ ਦੀ ਹੁੰਦੀ ਹੈ, ਜਿਹਾ ਕਿ ਸ਼ਖਸੀ ਸੰਗਤ, ਲਿਖਤੀ ਸੰਗਤ, ਖਿਆਲੀ ਸੰਗਤ, ਬਚਨਾਂ ਦੀ ਸੰਗਤ, ਨਿਗਾਹ ਦੀ ਸੰਗਤ, ਮੁਰਦਿਆਂ ਦੀ ਸੰਗਤ ਆਦਿ। ਸ਼ਖਸੀ ਅਤੇ ਲਿਖਤੀ ਸੰਗਤ ਆਦਿ ਦੇ ਸ਼ਖਸੀ ਅਤੇ ਲਿਖਤੀ ਆਦਿ ਸੰਗਤ ਦੇ ਅਸਰਾਂ ਤੋਂ ਤਾਂ ਅਸੀਂ ਸਾਰੇ ਹੀ ਵਾਕਿਫ ਹਾਂ ਜਾਂ ਤਜਰਬਾ ਹੋਇਆ ਹੋਵੇਗਾ, ਪਰ ਖਿਆਲੀ ਸੰਗਤ ਸੂਖਮ ਹੋਣ ਕਾਰਨ ਇਸ ਤੋਂ ਲੋਕ ਅਣਜਾਣ ਅਤੇ ਬੇਪਰਵਾਹ ਹਨ। ਅਸਲ ਵਿੱਚ ਹਰ ਇਨਸਾਨ ਆਪਣੇ ਖਿਆਲਾਂ ਅਤੇ ਸੋਚਣ ਅਨੁਸਾਰ ਆਪਣੇ ਅੰਦਰ ਚੰਗੀ ਜਾਂ ਮਾੜੀ ਦੁਨੀਆ ਰਚਦਾ ਅਤੇ ਵਸਾਉਂਦਾ। ਹਰ ਇਨਸਾਨ ਆਪਣੇ ਖਿਆਲਾਂ ਅਤੇ ਸੋਚਣ ਅਨੁਸਾਰ ਆਪਣੇ ਅੰਦਰ ਚੰਗੀ ਜਾਂ ਮਾੜੀ ਦੁਨੀਆ ਰਚਦਾ ਅਤੇ ਵਸਾਉਂਦਾ ਹੈ। ਜਦ ਸਾਨੂੰ ਕਦੇ ਕੋਈ ਬੰਦਾ ਚੇਤੇ ਆਉਂਦਾ ਹੈ ਤਾਂ ਉਸ ਦੇ ਚੰਗੇ ਮਾੜੇ ਗੁਣ ਔਗੁਣ ਸਾਡੇ ਮਨ ਦੇ ਸ਼ੀਸ਼ੇ ਉੱਤੇ ਉਘੜ ਆਉਂਦੇ ਹਨ। ਜੇਕਰ ਕਿਸੇ ਉੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਦੀ ਯਾਦ ਆਵੇ ਤਾਂ ਸਾਡਾ ਤਨ, ਮਨ, ਹਿਰਦਾ, ਸ਼ਰਧਾ, ਭਾਵਨੀ, ਪ੍ਰੀਤ, ਪ੍ਰੇਮ, ਰਸ, ਚਾਉ, ਖੇੜਾ ਅਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ। ਅਤੇ ਦੂਜੇ ਪਾਸੇ ਜੇ ਕੋਈ ਮਨਮੁਖ ਚੇਤੇ ਆ ਜਾਵੇ ਜਿਸ ਨਾਲ ਸਾਨੂੰ ਨਫ਼ਰਤ ਹੋਵੇ ਤਾਂ ਫੌਰਨ ਸਾਡਾ ਤਨ, ਮਨ, ਹਿਰਦਾ ਈਰਖਾ, ਦਵੈਤ, ਕ੍ਰੋਧ ਅਤੇ ਨਫ਼ਰਤ ਨਾਲ ਭਰ ਜਾਂਦਾ ਹੈ ਅਤੇ ਮਲੀਨ ਹੋ ਜਾਂਦਾ। ਇਸ ਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਅਤੇ ਕ੍ਰੋਧ ਦੀ ਝਲਕ ਅਤੇ ਮੱਥੇ ਉੱਤੇ ਤਿਊੜੀਆਂ ਰਾਹੀਂ ਫੌਰਨ ਪ੍ਰਗਟ ਹੋ ਜਾਂਦਾ। ਕਈ ਵਾਰੀ ਸਾਡੇ ਸਮੁੱਚੇ ਸਰੀਰ ਨੂੰ ਸਣਕ ਆਪਣੀ ਕ੍ਰੋਧ ਅਤੇ ਕਿਰਣਾਂ ਦੀ ਅੱਗ ਲੱਗ ਜਾਂਦੀ ਹੈ, ਜਿਸ ਦਾ ਅਸਰ ਢੇਰ ਚਿਰ ਤਾਈਂ ਰਹਿੰਦਾ ਹੈ ਅਤੇ ਅਸੀਂ ਆਪਣੀ ਲਾਈ ਹੋਈ ਗੁੱਜੀ ਅੱਗ ਵਿੱਚ ਸੜਦੇ ਰਹਿੰਦੇ। ਸਾਡੀ ਅੰਦਰਲੀ ਖਿਆਲੀ ਦੁਨੀਆ ਵਿੱਚ ਉੱਤਮ ਪੁਰਸ਼ ਤਾਂ ਥੋੜ੍ਹੇ ਹੀ ਹੁੰਦੇ ਹਨ ਅਤੇ ਉਹ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ, ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੀ ਖਿਆਲੀ ਦੁਨੀਆ ਵਿੱਚ ਭੀੜ ਲੱਗੀ ਹੋਈ, ਜੋ ਸਾਡੀ ਮਾਨਸਿਕ ਦੁਨੀਆ ਵਿੱਚ ਦਿਨ ਰਾਤ ਭੜਥੂ ਪਾਈ ਰੱਖਦੇ। ਜੇ ਇੱਕ ਮਨਮੁਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਹੁੰਦਾ ਹੈ ਤਾਂ ਦੂਜਾ ਮਨਮੁਖ ਯਾਦ ਆ ਜਾਂਦਾ ਅਤੇ ਫਿਰ ਉਸੇ ਤਰ੍ਹਾਂ ਨਫ਼ਰਤ ਅਤੇ ਕ੍ਰੋਧ ਦੇ ਭਾਂਬੜ ਵਿੱਚੋਂ ਲੰਘਣਾ ਪੈਂਦਾ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੂ ਵਸਾਈ ਹੋਈ ਖਿਆਲੀ ਦੁਨੀਆ ਦੇ ਨਫ਼ਰਤ, ਵੈਰ, ਵਿਰੋਧ ਅਤੇ ਕ੍ਰੋਧ ਦੇ ਭਾਂਬੜ ਵਿੱਚ ਸੜਦੇ, ਬਲਦੇ, ਕੁਲਝਦੇ ਰਹਿੰਦੇ ਹਾਂ, ਜਿਸ ਨਾਲ ਸਾਡਾ ਮਨ ਮਨੂਰ ਹੁੰਦਾ ਜਾਂਦਾ। ਬਾਹਰਲੀ ਸੰਗਤ ਤੋਂ ਅਸੀਂ ਅਲੇਪ ਰਹਿ ਕੇ ਬਚ ਸਕਦੇ ਹਾਂ, ਪਰ ਸਾਡੇ ਮਨ ਦੀਆਂ ਤੁਰ ਤਹਿਾਂ ਵਿੱਚ ਵਸਾਈ ਹੋਈ ਖਿਆਲੀ ਦੁਨੀਆ ਦੇ ਅਸਰ ਤੋਂ ਬਚਣਾ ਅਤਿ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ। ਸਾਡੇ ਮਨ ਦੀਆਂ ਤੁਰ ਤਹਿਾਂ ਵਿੱਚ ਵਸਾਈ ਹੋਈ ਖਿਆਲੀ ਦੁਨੀਆ ਦੇ ਅਸਰ ਤੋਂ ਬਚਣਾ ਅਤਿ ਕਠਿਨ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ। ਜਦ ਕਦੇ ਸਾਡਾ ਮਨ ਬਾਹਰਲੇ ਰੁਝੇਵੇ ਤੋਂ ਵਿਹਲਾ ਹੁੰਦਾ ਹੈ ਜਾਂ ਕੋਈ ਹੋਰ ਉਹਨਾਂ ਦੀ ਯਾਦ ਕਰਾ ਦੇਵੇ ਤਾਂ ਅੰਤਰੀਵ ਰੋਸੇ, ਗਿਲੇ, ਈਰਖਾ, ਦਵੈਤ, ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਖੋਲ੍ਹ ਕੇ ਅਸੀਂ ਖਾਮ ਖਾ ਮਾਨਸਿਕ ਕਲਪਨਾ, ਕਲੇਸ਼, ਕ੍ਰਿਜਣਾ ਅਤੇ ਸਾੜੇ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਔਰ ਇੱਥੇ ਹੀ ਬਸ ਨਹੀਂ। ਇਹੋ ਜਿਹੀਆਂ ਹਾਨੀਕਾਰਕ ਕਲਪਨਾ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਅਤੇ ਅੰਤਿਸ਼ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੀ ਤਸਦੀ ਅਤੇ ਵਸਦੀ ਜਾਂਦੀ, ਜਿਸ ਨਾਲ ਮਨ ਮਨੂਰ ਹੋ ਕੇ ਉੱਚੇ ਆਤਮਿਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਅਤੇ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਨਾਲ ਹੀ ਜਾਂਦੀ। ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੇਂ ਕਰਮ ਅਥਵਾ ਪਾਪ ਹੀ ਉਪਜਦੇ ਹਨ। ਜੇ ਕੋਈ ਚੰਗੇ ਖਿਆਲ, ਕੋਈ ਪੁੰਨ, ਕੋਈ ਚੰਗੇ ਕਰਮ ਕਰਦੇ ਵੀ ਹਾਂ ਤਾਂ ਉਹ ਵੀ ਹਉਮੇ ਵੇੜੇ ਹੀ ਹੁੰਦੇ ਹਨ। ਹਉਂ ਵਿੱਚ ਸਚਿਆਰ ਕੁੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਹਉਂ ਵਿੱਚ ਨਰਕ ਸੁਰਗ ਅਵਤਾਰ। ਇਸ ਉੱਪਰਲੀ ਦੱਸੀ ਮਾਨਸਿਕ ਗਿਲਾਨੀ ਦੀ ਅੱਗ ਦੇ ਪਾਂਬੜ ਵਿੱਚ ਸਾਰੀ ਦੁਨੀਆਂ ਲਿਪਟੀ ਹੋਈ ਹੈ। ਗੁੱਜੀ ਪਾਹੇ ਜਲੈ ਸੰਸਾਰਾ, ਭਗਤ ਨਾ ਬਿਆ ਪੈ ਮਾਇਆ। ਸੋ ਇਸ ਗੁੱਜੀ ਅੱਗ ਤੋਂ ਬਚਣ ਦਾ ਸਾਧਨ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ, ਮਨ ਮੇਰੇ ਗਹੋ ਗਹੋ ਹਰ ਨਾਮ ਕਾ ਓਲਾ, ਤੁਝੈ ਨਾ ਲਾਗੈ ਤਾਤਾ ਚੋਲਾ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ, ਭੱਜ ਪਏ ਹਰ ਸਰਨਾਈ ਰਾਮ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ, ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਸੋ ਪਿੱਛੇ ਦੱਸਿਆ ਜਾ ਚੁੱਕਿਆ ਕਿ ਸਾਰੇ ਦੈਵੀ ਗੁਣ ਅਤੇ ਆਤਮਿਕ ਦਾਤਾਂ ਅਕਾਲ ਪੁਰਖ ਦੇ ਪ੍ਰਕਾਸ਼ ਨਾਮ ਤੋਂ ਉਪਜਦੀਆਂ ਹਨ। ਸਾਰੇ ਦੈਵੀ ਗੁਣ ਅਤੇ ਆਤਮਿਕ ਦਾਤਾਂ ਅਕਾਲ ਪੁਰਖ ਦੇ ਪ੍ਰਕਾਸ਼ ਨਾਮ ਤੋਂ ਉਪਜਦੀਆਂ ਹਨ ਅਤੇ ਸਾਰੇ ਔਗੁਣ, ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਤ੍ਰੈਗੁਣੀ ਮਾਇਆ ਦੇ ਹਨੇਰ ਜਾਂ ਭਰਮ ਵਿੱਚੋਂ ਉਪਜਦੇ ਹਨ। ਇਹ ਮਾਇਆ ਅਕਾਲ ਪੁਰਖ ਦੇ ਪ੍ਰਕਾਸ਼, ਅਕਾਲ ਪੁਰਖ ਦੇ ਨਾਮ ਦੀ ਗੈਰ ਹਾਜ਼ਰੀ ਜਾਂ ਅਣਹੋਂਦ ਦਾ ਹੀ ਨਾਂ ਹੈ। ਸੋ ਇਸ ਤੋਂ ਸਪਸ਼ਟ ਹੈ ਕਿ ਨਾਮ ਦੇ ਪ੍ਰਕਾਸ਼ ਹੋਣ ਨਾਲ ਆਪੇ ਹੀ ਮਾਇਆ ਦਾ ਹਨੇਰ ਦੂਰ ਹੋ ਜਾਂਦਾ ਹੈ ਅਤੇ ਇਸ ਦੇ ਲਾਓ ਲਸ਼ਕਰ ਹਉਮੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਇਹਨਾਂ ਤੋਂ ਉਪਜੇ ਸਾਰੇ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਵੀ ਖਤਮ ਹੋ ਜਾਂਦੇ ਹਨ ਨਾਮ ਦੇ ਪ੍ਰਕਾਸ਼ ਹੋਣ ਨਾਲ। ਮਾਇਆ ਦੇ ਇਸ ਅੰਧ ਗੁਬਾਰ ਅਥਵਾ ਹਨੇਰ ਨੂੰ ਹੀ ਭਰਮ ਕਿਹਾ ਜਾਂਦਾ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ। ਭਰਮੇ ਭੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੇ ਖੁਆਰ। ਸਾਧੋ ਇਹ ਜਗ ਭਰਮ ਪੁਲਾਨਾ, ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ। ਮਾਇਆ ਮੋਹ ਕੜੇ ਕੜ ਪਚਿਆ, ਬਿਨ ਨਾਵੈ ਭ੍ਰਮ 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 ਖਪਿਆ। ਇਸ ਭਰਮ ਰੂਪੀ ਮਾਇਆ ਦੇ ਹਨੇਰ ਨੂੰ ਦੂਰ ਕਰਨ ਲਈ ਗੁਰੂ ਬਾਬੇ ਨੇ ਗੁਰਬਾਣੀ ਵਿੱਚ ਇਉਂ ਵਿਧੀ ਦੱਸੀ ਹੈ। ਅੰਤਰ ਸਬਦ, ਅੰਤਰ ਸਬਦ ਮਿਟਿਆ ਅਗਿਆਨ ਅੰਧੇਰਾ। ਭ੍ਰਮ ਪੈ ਬਿਨਸ ਗਏ ਖਿਨ ਪੀਤਰ, ਅੰਧਕਾਰ ਪ੍ਰਗਟੇ ਚਾਨਾਣ। ਸਾਸ ਸਾਸ ਆਰਾਧੇ ਨਾਨਕ, ਸਦਾ ਸਦਾ ਜਾਈਐ ਕੁਰਬਾਨ। ਰਾਮ ਨਾਮ ਰਸ ਚਾਖਿਆ, ਹਰ ਨਾਮਾ ਹਰ ਤਾਰ, ਕਹੋ ਕਬੀਰ ਕੰਚਨ ਪਿਆ, ਭ੍ਰਮ ਗਿਆ ਸਮੁੰਦਰੈ ਪਾਰ। ਸੋ ਇਸ ਸਾਰੇ ਲੇਖ ਦੀਆਂ ਵਿਚਾਰਾਂ ਵਿੱਚੋਂ ਇੱਕ ਜ਼ਰੂਰੀ ਅਤੇ ਦੀਰਘ ਚੁਣੌਤੀ, ਇੱਕ ਇੰਪੋਰਟੈਂਟ ਐਂਡ ਕਰੂਸ਼ੀਅਲ ਚੋਇਸ ਸਾਡੇ ਸਾਹਮਣੇ ਆਉਂਦੀ ਹੈ। ਉਹ ਇਹ ਹੈ ਕਿ ਜੀਵਨ ਦੀਆਂ ਹੇਠ ਲਿਖੀਆਂ ਪੱਖਾਂ ਦਾ ਨਿਰਣਾ ਕਰਕੇ ਅਸੀਂ ਆਪਣੇ ਜੀਵਨ ਨੂੰ ਉਚੇਰੀ, ਚੰਗੇਰੀ, ਸੁਹਣੇਰੀ ਅਤੇ ਕਲਿਆਣ ਰੂਪੀ ਉੱਚੀ ਸੁੱਚੀ ਸੇਧ ਦੇਣੀ। ਇਸ ਲਈ ਇਹਨਾਂ ਪੱਖਾਂ ਦੀ ਚੁਣੌਤੀ ਕਰਕੇ ਅਤੇ ਕਮਾ ਕੇ ਆਪਣਾ ਜੀਵਨ ਸਫਲ ਕਰਨਾ ਹੈ। ਇੱਥੇ ਮਹਾਂਪੁਰਖਾਂ ਨੇ ਚੁਣੌਤੀ ਦੱਸੀ ਹੈ, ਜਿਨ੍ਹਾਂ ਦੀ ਸੇਧ ਕਰਕੇ, ਜਿਨ੍ਹਾਂ ਦੀ ਚੁਣੌਤੀ ਕਰਕੇ ਅਤੇ ਕਮਾ ਕੇ ਅਸੀਂ ਆਪਣਾ ਜੀਵਨ ਸਫਲ ਕਰਨਾ। ਉਹ ਹੈ ਚੰਗੇ ਖਿਆਲ ਜਾਂ ਮਾੜੇ ਖਿਆਲ, ਚੰਗੀਆਂ ਰੁਚੀਆਂ ਜਾਂ ਮਾੜੀਆਂ ਰੁਚੀਆਂ, ਦੈਵੀ ਕਰਮ ਜਾਂ ਨੀਵੇਂ ਕਰਮ, ਨਿਰਮਲ ਮਨ ਜਾਂ ਮੈਲਾ ਮਨ, ਸਾਧ ਸੰਗਤ ਜਾਂ ਕੁਸੰਗਤ, ਪੁੰਨ ਜਾਂ ਪਾਪ, ਆਤਮਿਕ ਮੰਡਲ ਜਾਂ ਮਾਇਕੀ ਮੰਡਲ, ਆਤਮਿਕ ਪ੍ਰਕਾਸ਼ ਜਾਂ ਮਾਇਕੀ ਪਰਮ, ਆਤਮਿਕ ਰਸ ਜਾਂ ਮਾਇਕੀ ਅਨਰਸ, ਆਤਮਿਕ ਧਨ ਜਾਂ ਮਾਇਕੀ ਧਨ, ਆਤਮਿਕ ਖੁਸ਼ੀ ਜਾਂ ਮਾਇਕੀ ਖੁਸ਼ੀ, ਸਵਰਗ ਜਾਂ ਨਰਕ, ਜੀਵਨ ਜਾਂ ਮੌਤ, ਗੁਰਮਤ ਜਾਂ ਮਨਮਤ, ਗੁਰਮੁਖ ਜਾਂ ਮਨਮੁਖ ਤੇ ਅਨੁਭਵ ਜਾਂ ਦਿਮਾਗੀ ਗਿਆਨ। ਇਹ ਚੁਣੌਤੀ ਕੀਤੇ ਬਗੈਰ ਸਾਡੇ ਜੀਵਨ ਵਿੱਚ ਕੋਈ ਪਰਿਵਰਤਨ ਜਾਂ ਤਬਦੀਲੀ ਨਹੀਂ ਹੋ ਸਕਦੀ। ਸਾਡੇ ਜੀਵਨ ਦੀ ਕਿਸ਼ਤੀ ਬਗੈਰ ਕਿਸੇ ਸੇਧ ਦੇ ਮਾਇਆ ਦੇ ਬਿਕਮ ਅਗਨ ਸੋਕ ਸਾਗਰ ਦੇ ਤੂਫਾਨਾਂ ਵਿੱਚ ਗੋਤੇ ਖਾਂਦੀ ਰਹੇਗੀ, ਇਹ ਚੁਣੌਤੀ ਕੀਤੇ ਬਗੈਰ। ਪਲਚ ਪਲਚ ਸਗਲੀ ਮੂਈ ਝੂਠੈ ਤੰਦੈ ਮੋਹ। ਔਰ ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਇਤਨੇ ਪਾਠ ਪੂਜਾ, ਇਤਨੇ ਕਰਮ ਧਰਮ ਆਦਿ ਸਾਧਨ ਕਰਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਅਤੇ ਅਸੀਂ ਉਸੇ ਮਾਇਕੀ ਗਿਲਾਨੀ ਦੀ ਪੁਰਾਣੀ ਪ੍ਰਣਾਲੀ ਵਿੱਚ ਹੀ ਰੁੜੇ ਜਾ ਰਹੇ। ਇਹ ਚੁਣੌਤੀ ਅਨੁਭਵੀ ਆਤਮਿਕ ਗਿਆਨ ਵਾਲੀ ਵਿਵੇਕ ਬੁੱਧੀ ਦੁਆਰਾ ਹੀ ਹੋ ਸਕਦੀ ਹੈ। ਹਾਂਜੀ, ਇਹ ਚੁਣੌਤੀ ਅਨੁਭਵੀ ਆਤਮਿਕ ਗਿਆਨ ਵਾਲੀ ਵਿਵੇਕ ਬੁੱਧੀ ਦੁਆਰਾ ਹੀ ਹੋ ਸਕਦੀ ਹੈ। ਨਿਰਾਪੁਰਾ ਦਿਮਾਗੀ ਗਿਆਨ, ਸਿਆਣਪਾਂ ਅਤੇ ਫਿਲੋਸਫੀਆਂ ਸਾਨੂੰ ਹੋਰ ਵੀ ਭੰਬਲ ਭੂਸਿਆਂ ਅਤੇ ਅੰਧ ਗੁਬਾਰ ਦੇ ਭਰਮ ਭੁਲਾਵਿਆਂ ਵਿੱਚ ਫਸਾ ਦਿੰਦੀਆਂ ਹਨ। ਇਸ ਵਿਚਾਰ ਨੂੰ ਹੋਰ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ। ਮਾਇਕੀ ਭਰਮ ਭੁਲਾਵੇ ਦਾ ਹਨੇਰ ਹੀ ਸਾਰੇ ਦੁੱਖ ਕਲੇਸ਼, ਜਮ ਜਮ ਜੇਵਰੀ, ਜਮ ਡੰਡ, ਆਵਾਗਮਨ, ਨਰਕ ਆਦਿ ਦਾ ਮੁੱਢਲਾ ਕਾਰਨ ਹੈ ਅਤੇ ਅਸੀਂ ਮਾਇਕੀ ਗਿਲਾਨੀ ਦੇ ਬਿਖਮ ਅਗਨ ਸੋਕ ਸਾਗਰ ਵਿੱਚ ਗੋਤੇ ਖਾ ਰਹੇ ਹਾਂ। ਆਤਮ ਪ੍ਰਕਾਸ਼ ਦੇ ਚਾਨਣ ਨਾਮ ਵਿੱਚ ਸਦੀ ਵੀ ਸੁੱਖ, ਅਵਿਨਾਸੀ ਖੇਮ, ਪ੍ਰੀਤ, ਪ੍ਰੇਮ, ਰਸ, ਚਾਉ, ਖੇੜਾ ਅਤੇ ਸ਼ਾਂਤੀ ਦਾ ਵਰਤਾਰਾ। ਜਿਸ ਤਰ੍ਹਾਂ ਸੂਰਜ ਵੱਲ ਮੂੰਹ ਕੀਤਿਆਂ ਰੋਸ਼ਨੀ, ਨਿੱਘ, ਜੀਵਨ, ਖੇੜਾ ਆਦਿ ਅਨੇਕਾਂ ਗੁਣ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ ਅਤੇ ਹਨੇਰੇ ਵੱਲ ਆਪਣੇ ਆਪ ਹੀ ਪਿੱਠ ਹੋ ਜਾਂਦੀ ਹੈ, ਅਤੇ ਇਸ ਦੇ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਹਲੇ ਹੁੰਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝਿਆਂ ਹੋ ਜਾਈਦਾ ਹੈ ਅਤੇ ਹਨੇਰ ਦੇ ਸਾਰੇ ਔਗੁਣ ਸਾਡੇ ਪੱਲੇ ਪੈ ਜਾਂਦੇ ਹਨ, ਜਿਸ ਕਾਰਨ ਸਾਨੂੰ ਅਨੇਕਾਂ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦ ਅਸੀਂ ਨਾਮ ਦੇ ਪ੍ਰਕਾਸ਼ ਵੱਲ ਧਿਆਨ, ਯਾਦ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਆਤਮਿਕ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ। ਜਦ ਅਸੀਂ ਨਾਮ ਦੇ ਪ੍ਰਕਾਸ਼ ਵੱਲ ਧਿਆਨ, ਯਾਦ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਆਤਮਿਕ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ ਅਤੇ ਸਹਿਜੇ ਹੀ ਸਾਡੀ ਪਿੱਠ ਹਨੇਰ ਵੱਲ ਹੋ ਜਾਂਦੀ ਹੈ ਅਤੇ ਹਨੇਰੇ ਦੇ ਸਾਰੇ ਔਗੁਣਾਂ ਤੋਂ ਸਹਿਜੇ ਹੀ ਛੁਟਕਾਰਾ ਹੋ ਜਾਂਦਾ। ਇਹਨਾਂ ਦੋਹਾਂ ਜ਼ਰੂਰੀ ਅਤੇ ਦੀਰਘ ਹਾਲਤਾਂ ਦੇ ਵਿਚਕਾਰ ਇੱਕ ਗੁਪਤ ਨੁਕਤਾ ਹੈ, ਇੱਕ ਸੀਕ੍ਰੇਟ ਕਰੂਸ਼ੀਅਲ ਪੁਆਇੰਟ ਹੈ, ਜਿਸ ਤੋਂ ਅੱਡ ਅੱਡ ਇੱਕ ਦੂਜੇ ਦੇ ਉਲਟ ਰਾਹ ਨਿਕਲਦੇ ਹਨ, ਜਿਨ੍ਹਾਂ ਦੁਆਰਾ ਸਾਡੀ ਚੰਗੀ ਜਾਂ ਮਾੜੀ ਜੀਵਨ ਸੇਧ ਬਣਦੀ ਹੈ। ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ, ਦੋਏ ਪੰਦੀ ਦੋਏ ਰਾਹ ਚਲਾਏ। ਔਰ ਇਹ ਜ਼ਰੂਰੀ ਨੁਕਤਾ ਇਹ ਹੈ ਸਾਡੇ ਮਨ ਦੀ ਰੰਗਤ। ਮਲੀਨ ਮਨ ਵਿੱਚੋਂ ਸਾਡੇ ਜੀਵਨ ਦਾ ਰੁੱਖ ਅਵਸ਼ ਹੀ ਮਾਇਕੀ ਰਸਾਤਲ ਵੱਲ ਹੋ ਜਾਂਦਾ ਹੈ। ਇਹ ਜ਼ਰੂਰੀ ਨੁਕਤਾ ਸਾਡੇ ਮਨ ਦੀ ਰੰਗਤ ਦਾ, ਔਰ ਮਲੀਨ ਮਨ ਵਿੱਚੋਂ ਸਾਡੇ ਜੀਵਨ ਦਾ ਰੁੱਖ ਅਵਸ਼ ਹੀ ਮਾਇਕੀ ਰਸਾਤਲ ਵੱਲ ਹੋ ਜਾਂਦਾ ਹੈ ਅਤੇ ਨਿਰਮਲ ਮਨ ਦੀ ਰੁਚੀ ਆਪੇ ਹੀ ਨਾਮ ਵੱਲ ਹੁੰਦੀ ਹੈ। ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪੇ ਹੀ ਅਲੋਪ ਹੋ ਜਾਂਦਾ ਹੈ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਹੋਣ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਅਤੇ ਉਸ ਦਾ ਲਾਓ ਲਸ਼ਕਰ ਅਤੇ ਹਠੀਲੀ ਫੌਜ ਆਪੇ ਹੀ ਅਲੋਪ ਹੋ ਜਾਂਦੇ ਹਨ। ਇਸ ਵਿਚਾਰ ਦਾ ਅੰਤਲਾ ਸਿੱਟਾ ਜਾਂ ਨਿਚੋੜ ਇਹ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ ਤੇ ਨਾਮ ਦੇ ਆਤਮ ਮੰਡਲ ਵਿੱਚ ਵਿਚਰਨਾ ਹੀ ਪੁੰਨ, ਅਥਵਾ ਅਕਾਲ ਪੁਰਖ ਦੀ ਭੁੱਲ ਹੀ ਪਾਪ ਹੈ ਅਤੇ ਯਾਦ ਹੀ ਪੁੰਨ। ਕੱਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੀ ਗੱਲ ਨੂੰ ਭੁਲਾਣਾ ਹੈ ਉਸੇ ਗੱਲ ਨੂੰ ਯਾਦ ਕਰਕੇ, ਘੋਟ ਕੇ, ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ ਅਤੇ ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਜਿਸ ਦਾ ਅਭਿਆਸ ਕਰਨਾ ਹੈ, ਦ੍ਰਿੜਾਉਣਾ ਹੈ, ਉਸੇ ਨੂੰ ਬਿਲਕੁਲ ਭੁਲਾਈ ਬੈਠੇ ਹਾਂ, ਉਸ ਤੋਂ ਅਵੇਸਲੇ ਅਤੇ ਮਚਲੇ ਹੋਏ ਬੈਠੇ ਹਾਂ। ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ, ਹੋਵਨ ਕੌਰਾ ਅਨਹੋਵਨ ਮੀਠਾ, ਬਿਖਿਆ ਮੈਂ ਲਪਟਾਏ ਜਰੇ। ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਅਤੇ ਅਗਵਾਈ ਕੀਤੀ ਹੈ। ਪ੍ਰੇਰਨਾ ਅਤੇ ਅਗਵਾਈ, रोस ना काहूं संग करो आपन आप विचार। पर का बुरा ना रखो चीत, बुरे दा पला कर गुस्सा मन ना हंडाए, निंदा पली किसे की नाही दया छिमा तन प्रीत, ना को बैरी नहीं बगाना सगल संग हमको बने आई। सांझ करी जय गुणे केरी, सांझ करी जय गुणे केरी, छोड़ अवगुण चली है अवगुण को ना चितारे, हथों दे के पला मनाए अणहोंदे आप वंडाए, आप गवाए सेवा करे, आप गवाए सेवा करे। तजो सियाणप सुरजनो सिमरो हर हर राय, सबे गल्ला विसरन इको विसर ना जाओ, अवर उपाव सब त्या गया दारू नाम लया, नाम बिना सब कूड़ गाली होछिया, नानक लेखै इक गल, नानक लेखै इक गल होर हम मैं चखणा चाख। पर साडे रोजाना जीवन दा रवैया इसदे ऐन उल्ट दिखाई दे रहा, इन्हां इलाही उपदेशां नूं अमली तौर ते कमाउण लई हेठ लिखे कुछ सुझाव, कुछ प्रैक्टिकल सजेशन सहायक हो सकते हैं कि जद कदे ईरखा द्वैत काम क्रोध लोभ मोह किरना निंदा आदि नीवियां वाशना वाले ख्याल उपजन, तो उन्हां नूं उससे वेले फौरन हो कोई ना फिर की होया जान दे छड़ परे कह के भुला के किसे होर उचेरे फुरने वाल ध्यान करके अपने चेते विचों उस मलीन कल्पना नू मेटन दी कोशिश करो। ते जेकर फेर भी नीवे ख्याल जा नीवियां रुचियां तंग करन तां गुरबाणी दा पाठ ते कीर्तन करो जा सुनो, उच्ची उच्ची वाहेगुरु मंत्र दा जाप करो, उचियां प्यार अते श्रद्धा भावनियां वालियां साखियां पढ़ो जा सुनो, भज के गुरमुख प्यारियां कोल जाके संगत करो, गुरमत दियां लिखतां पुस्तकां अते ग्रंथ पढ़ो, उच्ची सुची सेवा विच रुझ जाओ। सो जरूरी नुक्ता ए है कि नीवी रुचि वाले संकल्प जां ख्याल नू जे उससे वेले फौरन टालिया ना गया, भुलाया ना गया, मन दी फट्टी तो मेटिया ना गया, ता ए नीवा संकल्प जां ए नीवा ख्याल साडे मन विच मुड़ मुड़ याद आवेगा, फिर ए घोटिया जावेगा, अभ्यास हुंदा जावेगा, फिर अंतिशकरण विच तास वास रस जावेगा, इस गिलानी दा जहर वधदा जावेगा, अंदरली गुजी अग विच सड़दे बलदे रहांगे, अवश्य अते सहजे ही पाप हुंदे रहणगे, उच्ची सुची भावना तो कोरे अते मनूर हो जावांगे, जमा दे वस पै जावांगे, लोक परलोक अजाई गवा के आवागवन दे चक्कर विच पए फिरांगे। इसे करके गुरबाणी द्वारा सानू यो ताड़ना कीती गई है, दुख तदे जां विसर जावे भुख व्यापै बहु बिध तावै, नाम संग मन प्रीत ना लावै कोट कर्म करतो नरक जावै, कोट बिघन तिस लागते जिसनो विसरै नाउ, आसा मनसा बंधनी पाई बंधनी, आसा मनसा बंधनी पाई करम तरम बंधकारी, करम तरम बंधकारी, नानक विण नावै आलू दया जित्ती होर ख्याल, जिनी नाम विसारिया बहु करम कमावै होर, नानक जमपुर बद्धे मारिय ज्यो सनी उपर चोर, जिनी नाम विसारिया। गुरबाणी विचार लेख नंबर 99 पाप पुन दा भाग दूसरा। वाहेगुरु जी का खालसा, वाहेगुरु जी की फतेह।